ਸਾਰਾ ਸ਼ਹਿਰ ਬੀਬੀ ਰਜਨੀ ਨੂੰ ਵਿਦਾ ਕਰਨ ਲਈ ਖੜਾ ਸੀ। ਰਜਨੀ ਦੇ ਧਰਮੀ ਜੀਵਨ ਨੇ ਸਾਰੇ ਸ਼ਹਿਰ ਦੇ ਵੱਡਿਆਂ ਛੋਟਿਆਂ ਦਾ ਮਨ ਮੋਹਿਆ ਹੋਇਆ ਸੀ। ਸਾਰੀਆਂ ਭੈਣਾਂ ਨਾਲੋਂ ਬੀਬੀ ਰਜਨੀ ਹਰਮਨ ਪਿਆਰੀ ਸੀ। ਰਜਨੀ ਨੇ ਅੱਖਾਂ ਭਰ ਕੇ ਆਪਣੇ ਪਿਤਾ ਵੱਲ ਤੱਕਿਆ ਅਤੇ ਕਿਹਾ, ਪਿਤਾ ਜੀ, ਤੁਸੀਂ ਮੈਨੂੰ ਪਾਲਿਆ ਪੋਸਿਆ, ਬੜੇ ਸੁੱਖਾਂ ਵਿੱਚ ਰੱਖਿਆ, ਮੈਂ ਤੁਹਾਡੀ ਅਹਿਸਾਨਮੰਦ ਹਾਂ। ਹੁਣ ਤੁਸੀਂ ਆਪਣੇ ਹੱਥੀਂ ਹੀ ਮੈਨੂੰ ਗ੍ਰਸਥ ਜੀਵਨ ਵਿੱਚ ਪਾਇਆ, ਮੈਨੂੰ ਅਸੀਸ ਦਿਓ ਕਿ ਮੈਂ ਮਰਦੇ ਦਮ ਤੱਕ ਇਸ ਨੂੰ ਨਿਭਾਵਾਂ। ਪਿਤਾ ਤੋਂ ਅਸੀਸ ਲੈ ਰਜਨੀ ਨੇ ਬਾਬਾ ਦੇ ਵਿਹੜੇ ਨੂੰ ਨਮਸਕਾਰ ਕੀਤੀ, ਵਿਹੜੇ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਇਆ ਅਤੇ ਫਿਰ ਪਿੰਗਲੇ ਪਤੀ ਨੂੰ ਨਮਸਕਾਰ ਕਰਕੇ ਟੋਕਰੀ ਵਿੱਚ ਪਏ ਪਤੀ ਪਰਮੇਸ਼ਵਰ ਨੂੰ ਸਿਰ 'ਤੇ ਚੁੱਕ ਲਿਆ। ਜਿਸ ਕੋਹੜੀ ਦੇ ਕੋਲੋਂ ਲੋਕ ਲੰਘਣ ਵਿੱਚ ਵੀ ਨਫ਼ਰਤ ਕਰਦੇ ਸਨ, ਉਹ ਅੱਜ ਇੱਕ ਸਿਦਕੀ ਗੁਰਸਿੱਖਣੀ ਦਾ ਪਤੀ ਸੀ। ਬੀਬੀ ਰਜਨੀ ਤੁਰ ਪਈ, ਸਾਰਾ ਸ਼ਹਿਰ ਉਸ ਦੇ ਪਿੱਛੇ ਹੋ ਤੁਰਿਆ। ਦੁਨੀ ਚੰਦ ਨੇ ਸਖ਼ਤ ਤਾੜਨਾ ਕਰਕੇ ਸਾਰਿਆਂ ਨੂੰ ਵਰਜਿਆ। ਹੌਲੀ ਹੌਲੀ ਬੀਬੀ ਰਜਨੀ ਅੱਖਾਂ ਤੋਂ ਓਹਲੇ ਹੋ ਗਈ। ਸਾਰੇ ਸ਼ਹਿਰ ਵਿੱਚ ਮਾਤਮ ਸੀ। ਕਈ ਦਿਨਾਂ ਤੱਕ ਕਿਸੇ ਨੇ ਵੀ ਕੁਝ ਖਾਧਾ ਪੀਤਾ ਨਹੀਂ। ਬੀਬੀ ਰਜਨੀ ਕਿੱਥੇ ਜਾਵੇ? ਪਰਦਿਆਂ ਵਿੱਚ ਰਹਿਣ ਵਾਲੀਆਂ ਰਾਜਕੁਮਾਰੀਆਂ ਨੂੰ ਕੀ ਪਤਾ ਹੁੰਦਾ ਹੈ ਕਿ ਸਿਰ 'ਤੇ ਭਾਰ ਚੁੱਕ ਕੇ ਅਣਜਾਣ ਰਸਤਿਆਂ 'ਤੇ ਕਿਵੇਂ ਤੁਰੀਦਾ ਹੈ? ਪਰ ਧੰਨ ਧੰਨ ਬੀਬੀ ਰਜਨੀ, ਸਾਧ ਸੰਗਤ ਕਰਨ ਨਾਲ ਰਜਨੀ ਨੂੰ ਗੁਰਸਿੱਖੀ ਦੀ ਕਸਵੱਟੀ 'ਤੇ ਚੱਲਣ ਦੀ ਪ੍ਰੇਰਣਾ ਪ੍ਰਾਪਤ ਸੀ। ਦਿਨ ਵਿੱਚ ਬੀਬੀ ਰਜਨੀ ਲਾਗਲੇ ਘਰਾਂ ਵਿੱਚੋਂ ਪ੍ਰਸ਼ਾਦਾ ਆਦਿ ਮੰਗ ਕੇ ਪਹਿਲਾਂ ਆਪਣੇ ਪਤੀ ਨੂੰ ਛਕਾਉਂਦੀ ਅਤੇ ਫਿਰ ਆਪ ਛਕਦੀ। ਰਾਤ ਨੂੰ ਕਿਸੇ ਗੁਰਦੁਆਰਾ, ਮੰਦਰ ਜਾਂ ਧਰਮਸ਼ਾਲਾ ਵਿੱਚ ਟਿਕਾਣਾ ਕਰਦੀ। ਬੀਬੀ ਰਜਨੀ ਦੀ ਇਸ ਹਾਲਤ ਨੂੰ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੇ ਧਿਆਨ ਰੱਖਦਾ।